ਮੱਤੀ ਉਹਦਾ 6 ਬਾਪ ਉਹਦੀ 19 ਤੋਂ ਲੈ ਕੇ 34 ਆਇਤ ਤੱਕ ਇੱਛਾਵਾਂ ਦਾ ਪਰਦਾਫਾਸ਼ ਕਰਨਾ। ਜੀਵਨ ਵਿੱਚ ਤੁਹਾਡੀਆਂ ਇੱਛਾਵਾਂ ਕੀ ਹਨ? ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿਸ ਉਮਰ ਦੇ ਹਾਂ ਜਾਂ ਕਿਸ ਪੜਾਅ 'ਤੇ ਹਾਂ, ਸਾਡੇ ਸਾਰਿਆਂ ਦੀਆਂ ਇੱਛਾਵਾਂ ਹੁੰਦੀਆਂ ਹਨ। ਇਸ ਲਈ ਮੈਂ ਪੁੱਛਦਾ ਹਾਂ ਕਿ ਤੁਹਾਡੀਆਂ ਇੱਛਾਵਾਂ ਕੀ ਹਨ? ਇੱਛਾਵਾਂ ਰੱਖਣੀਆਂ ਨਾ ਤਾਂ ਚੰਗੀ ਗੱਲ ਹੈ ਅਤੇ ਨਾ ਹੀ ਬੁਰੀ ਗੱਲ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਇੱਛਾਵਾਂ ਕੀ ਹਨ। ਮੱਤੀ ਦੀ ਖੁਸ਼ਖਬਰੀ ਦੇ ਇਸ ਹਵਾਲੇ ਵਿੱਚ ਅਸੀਂ ਦੇਖਦੇ ਹਾਂ ਕਿ ਯਿਸੂ ਨੇ ਆਪਣਾ ਧਿਆਨ ਸਾਡੇ ਸ਼ਰਧਾਲੂ ਜੀਵਨ ਤੋਂ ਸਾਡੀਆਂ ਇੱਛਾਵਾਂ ਵੱਲ ਬਦਲਿਆ ਹੈ। ਅਧਿਆਇ 6 ਦੀਆਂ ਆਇਤਾਂ 1-18 ਵਿੱਚ, ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖਿਆ ਹੈ ਕਿ ਯਿਸੂ ਸਾਡੇ ਅਧਿਆਤਮਿਕ ਚੇਲਿਆਂ ਦੀਆਂ ਪ੍ਰੇਰਨਾਵਾਂ 'ਤੇ ਰੋਸ਼ਨੀ ਪਾਉਂਦਾ ਹੈ ਅਤੇ ਸਾਨੂੰ ਦਰਸਾਉਂਦਾ ਹੈ ਕਿ ਅਸੀਂ ਕਿਉਂ ਪ੍ਰਾਰਥਨਾ ਕਰਦੇ ਹਾਂ, ਕਿਉਂ ਦਾਨ ਦਿੰਦੇ ਹਾਂ ਜਾਂ ਕਿਉਂ ਵਰਤ ਰੱਖਦੇ ਹਾਂ। ਜੇ ਇਸ ਤੋਂ ਮਹੱਤਵਪੂਰਨ ਨਹੀਂ ਤਾਂ ਇਸ ਤੱਥ ਨਾਲੋਂ ਕਿ ਅਸੀਂ ਇਹ ਸਭ ਕੁਝ ਕਰਦੇ ਹਾਂ। ਮਸੀਹ ਦੇ ਸੱਚੇ ਚੇਲੇ ਦੀਆਂ ਪ੍ਰੇਰਨਾਵਾਂ ਪਖੰਡੀ ਦੀਆਂ ਪ੍ਰੇਰਨਾਵਾਂ ਤੋਂ ਬਹੁਤ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ। ਹੁਣ ਯਿਸੂ ਨੇ ਆਪਣੀ ਖੋਜ ਦੀ ਰੋਸ਼ਨੀ ਨੂੰ ਮੋੜ ਦਿੱਤਾ, ਜਿਸ ਨੂੰ ਅਸੀਂ ਪਹਾੜੀ ਉਪਦੇਸ਼ ਵਜੋਂ ਸਾਡੀਆਂ ਇੱਛਾਵਾਂ ਬਾਰੇ ਜਾਣਦੇ ਹਾਂ। ਅਤੇ ਸਾਨੂੰ ਪ੍ਰਭੂ ਯਿਸੂ ਮਸੀਹ ਦੱਸਦਾ ਹੈ ਕਿ ਸੱਚੇ ਚੇਲੇ ਦੀਆਂ ਇੱਛਾਵਾਂ ਪਖੰਡੀ ਤੋਂ ਬਹੁਤ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ। ਉਹ 2 ਸਵਾਲ ਪੁੱਛ ਕੇ ਸਾਡੀਆਂ ਇੱਛਾਵਾਂ 'ਤੇ ਆਪਣੀ ਰੋਸ਼ਨੀ ਪਾਉਂਦਾ ਹੈ। ਪਹਿਲਾ ਸਵਾਲ, ਅਸੀਂ ਅਸਲ ਵਿੱਚ ਕਿਸ ਚੀਜ਼ ਦੀ ਕਦਰ ਕਰਦੇ ਹਾਂ? ਦੂਸਰਾ, ਅਸੀਂ ਕਿਸ ਬਾਰੇ ਚਿੰਤਾ ਕਰਦੇ ਹਾਂ? ਇਸ ਲਈ ਅੱਜ ਸਵੇਰੇ ਇਹਨਾਂ 2 ਸਵਾਲਾਂ ਨੂੰ ਦੇਖਣ ਜਾ ਰਹੇ ਹਾਂ ਅਤੇ ਫਿਰ ਅਸੀਂ 3  'ਤੇ ਵਿਚਾਰ ਕਰਾਂਗੇ। 3 ਜਿਹੜਾ ਹੈ ਉਹ ਹੈ ਸਵਾਲ ਹੈ ਉਹ ਚਿੰਤਾ ਨੂੰ ਦੂਰ ਕਰਨ ਲਈ ਕਿਹੜੀ ਚੀਜ਼ ਦੀ ਜ਼ਰੂਰੀ ਹੈ ਜਾਂ ਕਿਹੜੀ ਚੀਜ਼ ਜ਼ਰੂਰੀ ਹੈ। ਪੈਸਾ ਅਤੇ ਚਿੰਤਾ, ਇਹ 2 ਖੇਤਰ ਹਨ ਜਿਨ੍ਹਾਂ ਬਾਰੇ ਯਿਸੂ ਗੱਲ ਕਰਦਾ ਹੈ। ਉਹ ਸਾਨੂੰ ਲਗਭਗ ਸ਼ਰਮਨਾਕ ਸਿੱਧੀ ਨਾਲ ਦਰਸਾਉਂਦਾ ਹੈ ਕਿ ਰਾਜ ਦੇ ਨਾਗਰਿਕ ਹੋਣ ਦਾ ਕੀ ਮਤਲਬ ਹੈ ਜਾਂ ਸਵਰਗ ਦੇ ਨਾਗਰਿਕ ਹੋਣ ਦਾ ਕੀ ਮਤਲਬ ਹੈ। ਇਹ ਸਿੱਖਿਆ ਪੂਰੀ ਤਰ੍ਹਾਂ ਆਧੁਨਿਕ ਹੈ ਜਾਂ ਮਾਡਰਨ ਹੈ। ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰਦੇ ਹੋ ਤਾਂ ਇਹ ਸਭ ਅਕਸਰ ਇਸੇ ਗੱਲ ਬਾਰੇ ਹੁੰਦੀ ਹੈ। ਇਹ ਜਾਂ ਤਾਂ ਪੈਸੇ ਬਾਰੇ ਜਾਂ ਚਿੰਤਾ ਜਾਂ ਅਕਸਰ ਪੈਸੇ ਦੀ ਚਿੰਤਾ ਬਾਰੇ ਗੱਲ ਹੁੰਦੀ ਹੈ। 21ਵੀਂ ਸਦੀ ਦੇ ਪੱਛਮੀ ਚਰਚ ਨੂੰ ਦੁਬਾਰਾ ਸੁਣਨ ਅਤੇ ਦੁਬਾਰਾ ਸਿੱਖਣ ਦੀ ਜ਼ਰੂਰਤ ਹੈ ਕਿ ਯਿਸੂ ਨੇ ਪੈਸੇ ਬਾਰੇ ਕੀ ਸਿਖਾਇਆ ਸੀ ਅਤੇ ਯਿਸੂ ਦਾ ਰਵੱਈਆ ਪੈਸੇ ਪ੍ਰਤੀ ਕੀ ਸੀ। ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਪੈਸੇ ਦੇ ਜਨੂੰਨੀ ਹੋ ਗਏ ਹਨ। ਅਸੀਂ ਆਪਣੀਆਂ ਜੇਬਾਂ ਭਰਨ ਲਈ ਖੁਸ਼ਖਬਰੀ ਦੇ ਸੰਦੇਸ਼ ਦੀ ਸਾਦਗੀ ਨੂੰ ਛੱਡ ਦਿੱਤਾ ਹੈ। ਇਸ ਲਈ ਸਾਡਾ ਪਹਿਲਾ ਸਵਾਲ, ਅਸੀਂ ਅਸਲ ਵਿੱਚ ਕਿਸ ਚੀਜ਼ ਦੀ ਕਦਰ ਕਰਦੇ ਹਾਂ? ਆਇਤਾਂ 19-24 ਸਾਰੀਆਂ ਆਇਤਾਂ ਪੈਸੇ ਬਾਰੇ ਹਨ। ਯਿਸੂ ਨੇ ਕਿਹਾ, ਧਰਤੀ ਉੱਤੇ ਆਪਣੇ ਲਿਖ ਜਾਨਾ ਨਾ ਰੱਖੋ ਜਿੱਥੇ ਕੀੜਾ ਅਤੇ ਜੰਗਲ ਤਬਾਹ ਕਰਦੇ ਹਨ ਅਤੇ ਜਿੱਥੇ ਚੋਰ ਸੰਨ ਮਾਰਦੇ ਅਤੇ ਚੋਰੀ ਕਰਦੇ ਹਨ, ਪਰ ਆਪਣੇ ਲਈ ਸਵਰਗ ਦੇ ਵਿੱਚ ਖਜ਼ਾਨੇ ਰੱਖੋ ਜਿੱਥੇ ਨਾ ਤਾਂ ਕੀੜਾ ਨਾ ਜੰਗਲ ਤਬਾਹ ਕਰਦਾ ਹੈ ਅਤੇ ਜਿੱਥੇ ਚੋਰ ਸੰਨ ਨਹੀਂ ਮਾਰਦੇ ਅਤੇ ਚੋਰੀ ਨਹੀਂ ਕਰਦੇ। ਕਿਉਂਕਿ ਜਿੱਥੇ ਤੁਹਾਡਾ ਖਜ਼ਾਨਾ ਹੈ ਉੱਥੇ ਤੁਹਾਡਾ ਦਿਲ ਵੀ ਹੋਵੇਗਾ। ਸਾਨੂੰ ਇੱਥੇ ਇੱਕ ਸਿੱਧੇ ਸਵਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਵੀ ਇਹਦੀ ਵਿਸਤ੍ਰਿਤ ਜਿਹੜੀ ਵਿਆਖਿਆ ਦੀ ਕੋਈ ਲੋੜ ਨਹੀਂ ਹੈ। ਇਹ ਕੋਈ ਕਹਿਣ ਦੀ ਲੋੜ ਨਹੀਂ ਕਿ ਇਸ ਯੂਨਾਨੀ ਸ਼ਬਦ ਦਾ ਅਰਥ ਇਹ ਆ ਜਾਂ ਉਹ ਆ। ਇੱਥੇ ਇੱਕ ਸਿੱਧੀ ਜਿਹੀ ਚੁਣੌਤੀ ਆ ਅਤੇ ਉਹ ਇਹ ਆ ਕਿ ਅਸੀਂ ਆਪਣਾ ਖਜ਼ਾਨਾ ਕਿੱਥੇ ਰੱਖਿਆ ਹੈ ਜਾਂ ਰੱਖ ਰਹੇ ਹਾਂ? ਕੀ ਅਸੀਂ ਧਰਤੀ ਉੱਤੇ ਖਜ਼ਾਨਾ ਇਕੱਠਾ ਕਰ ਰਹੇ ਹਾਂ? ਤੁਸੀਂ ਜਾਣਦੇ ਹੋ ਕਿ ਸਾਡੀ ਸੱਭਿਆਚਾਰਕ ਸਥਿਤੀ ਸਾਡੇ ਲਈ ਇਸ ਦੀ ਤਾਕਤ ਨੂੰ ਮਹਿਸੂਸ ਕਰਨਾ ਮੁਸ਼ਕਲ ਬਣਾਉਂਦੀ ਹੈ। ਕਿਉਂਕਿ ਅਸਲੀਅਤ ਇਹ ਹੈ ਕਿ ਅਸੀਂ ਧਰਤੀ 'ਤੇ ਖਜ਼ਾਨੇ ਨੂੰ ਸਟੋਰ ਕਰਨ ਦੇ ਸੱਭਿਆਚਾਰ ਵਿੱਚ ਇੰਨੇ ਫਸੇ ਹੋਏ ਹਾਂ ਕਿ ਅਸੀਂ ਮੁਸ਼ਕਲ ਨਾਲ ਧਿਆਨ ਦਿੰਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਜਾਂ ਅਸੀਂ ਇਹ ਕਰ ਵੀ ਰਹੇ ਹਾਂ। ਅਸੀਂ ਵੱਡੇ ਹੋਣ 'ਤੇ ਸਾਨੂੰ ਠੀਕ ਦੇਖਣ ਲਈ, ਕੱਲ੍ਹ ਦੀਆਂ ਚਿੰਤਾਵਾਂ ਨਾਲ ਨਜਿੱਠਣ ਲਈ ਹਜ਼ਾਰਾਂ ਪਾਉਂਡ ਪੈਨਸ਼ਨ ਯੋਜਨਾਵਾਂ ਵਿੱਚ ਪਾਈ ਜਾਂਦੇ ਹਾਂ, ਪਰ ਸਾਡੇ ਵਿੱਚੋਂ ਕਿਸੇ ਕੋਲ ਵੀ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਅਸੀਂ ਉਸ ਖਜ਼ਾਨੇ ਦਾ ਇੱਕ ਪੈਸਾ ਖਰਚ ਕਰਨ ਲਈ ਲੰਬੇ ਸਖਤ ਜੀਵਾਂਗੇ ਵੀ ਕਿ ਨਹੀਂ। ਸਾਨੂੰ ਆਪਣਾ ਪੈਸਾ ਸ਼ੇਅਰਸ, ਪੋਰਟਫੋਲੀਓ ਜਾਂ ਆਇਜ਼ਾ ਵਿੱਚ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਅਸੀਂ ਤੰਗੀ ਵਾਲੇ ਦਿਨ ਵਰਤਣ ਲਈ ਇਹ ਪੈਸਾ ਕੁਝ ਸਟੋਰ ਕਰਦੇ ਹਾਂ ਅਤੇ ਅਸੀਂ ਇਸ ਗੱਲ ਦੀ ਚਿੰਤਾ ਕਰਦੇ ਹਾਂ ਕਿ ਸਾਡੇ ਕੋਲ ਕਾਫੀ ਪੈਸਾ ਹੈ ਜਾਂ ਨਹੀਂ। ਅਸੀਂ ਆਪਣੇ ਆਪ ਲਈ ਵੱਡੇ ਅਤੇ ਵਧੀਆ ਘਰ ਬਣਾਉਂਦੇ ਹਾਂ। ਅਸੀਂ ਉਹਨਾਂ ਨੂੰ ਵਧੀਆ ਫਰਨੀਚਰ ਵਿੱਚ ਨਵੀਨਤਮ ਫੈਸ਼ਨ ਨਾਲ ਭਰਦੇ ਹਾਂ। ਅਸੀਂ ਆਪਣਾ ਬਹੁਤ ਸਾਰਾ ਖਜ਼ਾਨਾ ਘਰਾਂ ਨੂੰ ਸਜਾਉਣ ਲਈ ਸਟੂਪਿਡ ਗਹਿਣਿਆਂ 'ਤੇ ਖਰਚ ਕਰਦੇ ਹਾਂ। ਅਸੀਂ ਵੱਡੀਆਂ ਅਤੇ ਚਮਕਦਾਰ ਕਾਰਾਂ ਲੈਂਦੇ ਹਾਂ। ਅਸੀਂ ਆਪਣੇ ਲਈ ਖਜ਼ਾਨੇ ਦਾ ਭੰਡਾਰ ਬਣਾ ਰਹੇ ਹਾਂ, ਪਰ ਇਹ ਅਸੀਂ ਯਾਦ ਰੱਖਣਾ ਚਾਹੀਦਾ ਕਿ ਸਾਰਾ ਜਿਹੜਾ ਖਜ਼ਾਨਾ ਉਹ ਧਰਤੀ ਦੇ ਉੱਤੇ ਹੀ ਇੱਕ ਭੰਡਾਰ ਹੈ। ਪਰ ਜੇ ਸਿਰਫ ਅਸੀਂ ਇੱਕ ਪਲ ਲਈ ਰੁਕ ਸਕਦੇ ਹਾਂ ਅਤੇ ਆਪਣੀਆਂ ਸੰਪੱਤੀਆਂ ਬਾਰੇ ਗੰਭੀਰਤਾ ਨਾਲ ਸੋਚ ਸਕਦੇ ਹਾਂ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਉਹ ਇੱਕ ਅਜਿਹੀ ਦੁਨੀਆ ਨਾਲ ਸੰਬੰਧਿਤ ਹਨ ਜੋ ਬੀਤ ਰਹੀ ਹੈ, ਇੱਕ ਸੰਸਾਰ ਜੋ ਬਿਲਕੁਲ ਵੀ ਸੁਰੱਖਿਆ ਦੀ ਪੇਸ਼ਕਸ਼ ਨਹੀਂ ਕਰਦਾ। ਜਿਵੇਂ ਕਿ ਲੋਕ ਆਪਣੇ ਆਇਦਾ ਅਤੇ ਨਿਵੇਸ਼ ਪੋਰਟਫੋਲੀਓ ਨੂੰ ਇਕੱਠਾ ਕਰਦੇ ਹਨ, ਉਹ ਅਕਸਰ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਉਣ ਦੇ ਸੰਦਰਭ ਵਿੱਚ ਸੋਚਦੇ ਹਨ, ਪਰ ਇਹਨਾਂ ਖਜ਼ਾਨਿਆਂ ਵਿੱਚ ਕੋਈ ਸੁਰੱਖਿਆ ਨਹੀਂ ਮਿਲਦੀ। ਜਾਂ ਅਸੀਂ ਸੋਚਦੇ ਹਾਂ ਕਿ ਜਦੋਂ ਮੇਰੇ ਕੋਲ ਐਕਸ ਹਜ਼ਾਰ ਹੋਣਗੇ ਤਾਂ ਮੈਂ ਸੁਰੱਖਿਅਤ ਰਹਾਂਗਾ, ਪਰ ਸੱਚਾਈ ਇਹ ਹੈ ਕਿ ਜਿੰਨਾ ਜ਼ਿਆਦਾ ਅਸੀਂ ਸੁਰੱਖਿਅਤ ਮਹਿਸੂਸ ਕਰਨ ਲਈ ਚੀਜ਼ਾਂ ਇਕੱਠੀਆਂ ਕਰਦੇ ਹਾਂ, ਜਿੰਨਾ ਜ਼ਿਆਦਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਸੁਰੱਖਿਅਤ ਰਹਿਣ ਲਈ ਉਹਨਾਂ ਦੀ ਜ਼ਰੂਰਤ ਹੈ ਅਤੇ ਫਿਰ ਸਾਡੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਉਹਨਾਂ ਦੀ ਸੁਰੱਖਿਆ ਦੀ ਲੋੜ ਹੁੰਦੀ ਹੈ। ਇਸ ਲਈ ਆਖਿਰਕਾਰ ਅਸੀਂ ਅਸਲ ਵਿੱਚ ਅਤੇ ਆਪਣੀ ਜਿਹੜੀ ਭਾਵਨਾ ਜਾਂ ਮਹਿਸੂਸ ਕਰਨ ਦੀ ਭਾਵਨਾ ਹੈ ਉਹਦੇ ਵਿੱਚ ਵੀ ਘੱਟ ਜਿਹੜੇ ਸਾਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਜਾਂ ਉਹ ਭਾਵਨਾ ਜਿਹੜੀ ਹੈ ਸਾਡੀ ਸੁਰੱਖਿਅਤ ਹੋਣ ਦੀ ਘੱਟ ਜਾਂਦੀ ਹੈ। ਧਰਤੀ ਉੱਤੇ ਖਜ਼ਾਨੇ ਦੀ ਇਸ ਖੋਜ ਲਈ ਕਈ ਚਰਚ ਦੇ ਲੋਕ ਵੀ ਲੱਗੇ ਹੋਏ ਹਨ। ਜੇ ਤੁਸੀਂ ਇਹਨਾਂ ਵਿੱਚੋਂ ਬਹੁਤ ਸਾਰੇ ਖੁਸ਼ਹਾਲੀ ਦੇ ਪ੍ਰਚਾਰਕਾਂ ਦੇ ਵਿਗਿਆਪਨਾਂ ਨੂੰ ਸੁਣਦੇ ਹੋ ਤਾਂ ਉਹ ਸੋਨੇ ਵਿੱਚ ਟਪਕਦੇ ਹਨ ਅਤੇ ਆਪਣੇ ਨਿੱਜੀ ਜਹਾਜ਼ਾਂ ਦੀ ਗੱਲ ਕਰਦੇ ਹਨ ਅਤੇ ਦੌਲਤ ਅਤੇ ਪਦਾਰਥਵਾਦ ਦੀ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਹੁੰਦੇ ਹਨ। ਉਹ ਤੁਹਾਨੂੰ ਭੌਤਿਕ ਖੁਸ਼ਹਾਲੀ ਦੀ ਉਮੀਦ ਕਰਨ ਲਈ ਕਹਿੰਦੇ ਹਨ ਅਤੇ ਜੇ ਇਹ ਨਹੀਂ ਆਉਂਦੀ ਤਾਂ ਇਹ ਤੁਹਾਡੀ ਜਦੋਂ ਤੋਂ ਕਹਿੰਦੇ ਹਨ ਕਿ ਜੇ ਤੁਹਾਡੇ ਕੋਲ ਜਿਹੜੀ ਇਹ ਖੁਸ਼ਹਾਲੀ ਨਹੀਂ ਆਉਂਦੀ ਤਾਂ ਇਹ ਤੁਹਾਡੀ ਗਲਤੀ ਹੈ, ਕਿਉਂਕਿ ਤੁਹਾਡੇ ਵਿੱਚ ਵਿਸ਼ਵਾਸ ਦੀ ਘਾਟ ਹੈ ਜਾਂ ਕਿਉਂਕਿ ਤੁਸੀਂ ਉਹਨਾਂ ਦੀ ਦਿਸ਼ਾ ਵਿੱਚ ਕਾਫੀ ਬੀਜ ਨਹੀਂ ਬੀਜਿਆ ਹੈ। ਪਰ ਇਹ ਉਹ ਖੁਸ਼ਖਬਰੀ ਨਹੀਂ ਹੈ ਜਿਹਦਾ ਪ੍ਰਚਾਰ ਨਾਸਰਤ ਦੇ ਨਿਧੜਕ ਯਿਸੂ ਨੇ ਕੀਤਾ ਸੀ। ਤੁਹਾਡੇ ਖਜ਼ਾਨੇ ਦੇ ਸੰਬੰਧ ਵਿੱਚ ਤੁਹਾਡੀ ਅਭਿਲਾਸ਼ਾ ਕੀ ਹੈ? ਤੁਸੀਂ ਅਸਲ ਵਿੱਚ ਕਿਹੜੀਆਂ ਚੀਜ਼ਾਂ ਦੀ ਕਦਰ ਕਰਦੇ ਹੋ? ਤੁਸੀਂ ਪੈਸੇ ਨੂੰ ਜਾਣਦੇ ਹੋ ਅਤੇ ਜੋ ਚੀਜ਼ਾਂ ਇਸ ਦੁਆਰਾ ਖਰੀਦੀਆਂ ਜਾਂਦੀਆਂ ਹਨ ਉਹਨਾਂ ਵਿੱਚ ਇੱਕ ਸ਼ੈਤਾਨੀ ਜਾਦੂਈ ਜਾਇਦਾਦ ਹੁੰਦੀ ਹੈ। ਮੇਰਾ ਅੰਦਾਜ਼ਾ ਹੈ ਕਿ ਤੁਹਾਡੇ ਵਿੱਚੋਂ ਕੁਝ ਨੇ ਸੀਐਸ ਲੂਇਸ ਦੁਆਰਾ ਸ਼ੇਰ ਅਤੇ ਡੈਨ ਅਤੇ ਵਾਰਡਰੋਬ ਪੜ੍ਹਿਆ ਹੋਵੇਗਾ। ਉਸ ਕਿਤਾਬ ਵਿੱਚ ਇੱਕ ਬੱਚਾ ਪਹਿਲੀ ਵਾਰ ਡੈਨ ਨੂੰ ਮਿਲਦਾ ਹੈ ਅਤੇ ਉਹ ਉਸ ਨੂੰ ਤਰਕਿਸ਼ ਡਿਲਾਈਟ ਨਾਂ ਦੀ ਚੌਕਲੇਟ ਦਿੰਦੀ ਹੈ, ਪਰ ਉਹ ਇੱਕ ਜਾਦੂਈ ਤਰਕਿਸ਼ ਡਿਲਾਈਟ ਸੀ। ਇੱਕ ਅਜਿਹੀ ਕਿਸਮ ਦੀ ਚੌਕਲੇਟ ਤੁਸੀਂ ਜਿੰਨਾ ਜ਼ਿਆਦਾ ਖਾਂਦੇ ਹੋ ਉਨਾ ਹੀ ਜ਼ਿਆਦਾ ਤੁਸੀਂ ਹੋਰ ਖਾਣਾ ਚਾਹੁੰਦੇ ਹੋ। ਇੱਕ ਮਨਮੋਹਕ ਤਰਕਿਸ਼ ਡਿਲਾਈਟ ਸੀ ਅਤੇ ਜਿਸ ਨੇ ਵੀ ਇੱਕ ਵਾਰ ਇਸ ਨੂੰ ਚੱਖਿਆ ਉਹ ਇਸ ਤੋਂ ਵੱਧ ਚਾਹੇਗਾ ਅਤੇ ਇੱਥੋਂ ਤੱਕ ਕਿ ਜੇਕਰ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਤਾਂ ਉਹ ਇਸ ਨੂੰ ਉਦੋਂ ਤੱਕ ਖਾਂਦੇ ਰਹਿਣਗੇ ਜਦੋਂ ਤੱਕ ਕਿ ਉਹ ਆਪਣੇ ਆਪ ਨੂੰ ਮਾਰ ਨਹੀਂ ਲੈਂਦੇ। ਇਸ ਮਨਮੋਹਕ ਤਰਕਿਸ਼ ਡਿਲਾਈਟ ਲਈ ਐਡਮੰਡਸ ਦੀ ਖੋਜ ਉਸ ਨੂੰ ਝੂਠ ਅਤੇ ਵਿਸ਼ਵਾਸਘਾਤ ਅਤੇ ਜੀਵਨ ਵਿੱਚ ਜ਼ਰੂਰੀ ਮੁੱਦਿਆਂ ਦੀ ਅਣਦੇਖੀ ਵੱਲ ਲੈ ਗਈ। ਪੈਸਾ ਅਤੇ ਚੀਜ਼ਾਂ ਸਾਡੇ ਦਿਨ ਦਾ ਜਾਦੂਈ ਤਰਕਿਸ਼ ਡਿਲਾਈਟ ਚੌਕਲੇਟ ਹਨ। ਬਹੁਤ ਅਕਸਰ ਜਿੰਨਾ ਜ਼ਿਆਦਾ ਤੁਹਾਡੇ ਕੋਲ ਹੈ ਉਨਾ ਹੀ ਤੁਸੀਂ ਹੋਰ ਚਾਹੁੰਦੇ ਹੋ। ਇਹ ਇੱਕ ਸਭ ਖਪਤ ਜਨੂੰਨ ਬਣ ਜਾਂਦਾ ਹੈ ਜੋ ਕਿ ਸਾਨੂੰ ਯਿਸੂ ਨੂੰ ਕੀ ਜੋ ਕਿ ਸਾਨੂੰ ਯਿਸੂ ਕੀ ਚਾਹੁੰਦਾ ਹੈ ਨੂੰ ਮਿਸ ਕਰਨ ਦਾ ਕਾਰਨ ਬਣਾਉਂਦੀ ਹੈ। ਸੋ ਕਿ ਯਿਸੂ ਜੋ ਵੀ ਚਾਹੁੰਦਾ ਸਾਡੇ ਕੋਲੋਂ ਅਸੀਂ ਉਹ ਨਹੀਂ ਕਰਦੇ, ਅਸੀਂ ਉਹਨੂੰ ਉਹ ਚੀਜ਼ਾਂ ਨੂੰ ਮਿਸ ਕਰਦੇ ਹਾਂ, ਉਹਦਾ ਇਹ ਕਾਰਨ ਬਣ ਜਾਂਦੀ ਹੈ। ਇਹ ਪਛਾਣਨ ਵਿੱਚ ਅਸਫਲ ਰਹਿਣ ਲਈ ਕਿ ਯੇਸੂ ਖਜ਼ਾਨੇ ਨਾਲ ਕੀ ਕਰੇਗਾ ਕਿ ਉਹ ਸਾਡੀ ਜੁੱਤੀ ਵਿੱਚ ਹਨ। ਸਾਡਾ ਖਜ਼ਾਨਾ ਕਿੱਥੇ ਹੈ? ਜ਼ਿੰਦਗੀ ਵਿੱਚ ਤੁਸੀਂ ਅਸਲ ਵਿੱਚ ਕਿਸ ਚੀਜ਼ ਦੀ ਕਦਰ ਕਰਦੇ ਹੋ? ਯੇਸੂ ਸਾਨੂੰ ਬਹੁਤ ਸਪਸ਼ਟ ਤੌਰ 'ਤੇ ਦੱਸਦਾ ਹੈ, ਜਿੱਥੇ ਤੁਹਾਡਾ ਖਜ਼ਾਨਾ ਹੈ ਉੱਥੇ ਤੁਹਾਡਾ ਮਨ ਵੀ ਹੋਵੇਗਾ ਜਾਂ ਦਿਲ ਵੀ ਹੋਵੇਗਾ। ਯੇਸੂ ਸਾਨੂੰ ਆਇਤ 24 ਵਿੱਚ ਸਪਸ਼ਟ ਤੌਰ 'ਤੇ ਦੱਸਦਾ ਹੈ ਕਿ ਤੁਸੀਂ ਰੱਬ ਅਤੇ ਪੈਸਾ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ, ਤੁਸੀਂ ਵਫ਼ਾਦਾਰੀ ਨੂੰ ਵੰਡ ਨਹੀਂ ਸਕਦੇ। ਜੇ ਤੁਸੀਂ ਪੈਸੇ ਲਈ ਸਮਰਪਿਤ ਹੋ ਤਾਂ ਉਹ ਚੀਜ਼ਾਂ ਜੋ ਇਹ ਖਰੀਦ ਸਕਦੀਆਂ ਹਨ, ਤਾਂ ਤੁਸੀਂ ਪਰਮੇਸ਼ੁਰ ਦੀਆਂ ਚੀਜ਼ਾਂ ਲਈ ਸਮਰਪਿਤ ਨਹੀਂ ਹੋ ਸਕਦੇ। ਸਗੋਂ ਯੇਸੂ ਕਹਿੰਦਾ ਹੈ ਕਿ ਸਵਰਗ ਵਿੱਚ ਆਪਣੇ ਲਈ ਖਜ਼ਾਨਾ ਇਕੱਠਾ ਕਰੋ, ਇੱਕ ਖਜ਼ਾਨਾ ਜੋ ਨਸ਼ਟ ਜਾਂ ਚੋਰੀ ਨਹੀਂ ਹੁੰਦਾ। ਜੇਸੀ ਰੋਇਲ ਚੇਤਾਵਨੀ ਦੀ ਘੰਟੀ ਵਜਾਉਂਦਾ ਹੈ, ਕਹਿੰਦਾ ਹੈ, ਰੱਬ ਦੇ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹਜ਼ਾਰਾਂ ਨੂੰ ਮਾਰ ਦਿੰਦੀ ਹੈ, ਪਰ ਸੰਸਾਰਕਤਾ ਇਸ ਦੇ ਲੱਖਾਂ ਹਜ਼ਾਰਾਂ ਨੂੰ ਮਾਰ ਦਿੰਦੀ ਹੈ। ਤੁਸੀਂ ਕਿਹੜੀਆਂ ਚੀਜ਼ਾਂ ਦੀ ਕਦਰ ਕਰਦੇ ਹੋ? ਤੁਹਾਡੀਆਂ ਇੱਛਾਵਾਂ ਕੀ ਹਨ? ਤੁਹਾਡੇ ਧਰਤੀ ਦੇ ਖਜ਼ਾਨਿਆਂ ਲਈ ਤੁਹਾਡੀਆਂ ਇੱਛਾਵਾਂ ਕੀ ਹਨ? ਕੀ ਇਹ ਸਭ ਤੁਹਾਡੀਆਂ ਇੱਛਾਵਾਂ ਅਤੇ ਲੋੜਾਂ ਨੂੰ ਪੂਰਾ ਕਰਨ ਬਾਰੇ ਹੈ, ਜਾਂ ਕਿ ਤੁਸੀਂ ਆਪਣੇ ਧਰਤੀ ਦੇ ਖਜ਼ਾਨਿਆਂ ਨੂੰ ਪਰਮੇਸ਼ੁਰ ਦੇ ਰਾਜ ਨੂੰ ਅੱਗੇ ਵਧਾਉਣ ਅਤੇ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਕਰਨ ਲਈ ਵਰਤਦੇ ਹੋ? ਭਾਵੇਂ ਤੁਹਾਡੇ ਕੋਲ ਥੋੜ੍ਹਾ ਜਾਂ ਬਹੁਤ ਹੈ, ਤੁਸੀਂ ਇਸ ਨੂੰ ਕਿਵੇਂ ਵਰਤਦੇ ਹੋ ਤੁਹਾਡੀਆਂ ਇੱਛਾਵਾਂ ਨੂੰ ਦਰਸਾਏਗਾ। ਮੈਂ ਜਾਣਦਾ ਹਾਂ ਕਿ ਸਾਡੇ ਸਾਰਿਆਂ ਕੋਲ ਵਿੱਤੀ ਸਰੋਤਾਂ ਦੇ ਵੱਖਰੇ ਵੱਖਰੇ ਪੱਧਰ ਹਨ, ਪਰ ਵਿਸ਼ਵ ਦੀ ਜ਼ਿਆਦਾਤਰ ਆਬਾਦੀ ਦੇ ਮੁਕਾਬਲੇ ਅਸੀਂ UK ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਾਂ, ਜਾਂ ਅਸੀਂ ਬਿਲਕੁਲ ਅਸੀਂ ਬੈਟਰ ਹਾਂ ਵਰਲਡ ਦੇ ਦੂਜੇ ਪਾਰਟ ਦੇ ਹਿੱਸਿਆਂ ਨਾਲੋਂ। ਇਸ ਲਈ ਆਓ ਇਸ ਆਧਾਰ 'ਤੇ ਆਪਣੇ ਆਪ ਨੂੰ ਇਸ ਹਵਾਲੇ ਤੋਂ ਛੋਟ ਦੇਣ ਦਾ ਬਹਾਨਾ ਨਾ ਕਰੀਏ ਕਿ ਸਾਡੇ ਕੋਲ ਦੂਜਿਆਂ ਦੇ ਮੁਕਾਬਲੇ ਬਹੁਤ ਕੁਝ ਨਹੀਂ ਹੈ। ਸੋ ਸਾਡੇ ਕੋਲ ਬਹਾਨੇ ਨਹੀਂ ਆ ਕਿ ਯਾਰ ਸਾਡੇ ਕੋਲੋਂ ਘੱਟ ਹੈ ਲੋਕਾਂ ਨਾਲੋਂ, ਕਿਉਂਕਿ ਅਸੀਂ UK ਦੇ ਵਿੱਚ ਬਹੁਤਿਆਂ ਲੋਕਾਂ ਨਾਲੋਂ ਬੈਟਰ ਔਫ ਹਾਂ। ਯੇਸੂ ਕਹਿੰਦਾ ਹੈ ਜਿੱਥੇ ਤੁਹਾਡਾ ਖਜ਼ਾਨਾ ਹੈ ਉੱਥੇ ਤੁਹਾਡਾ ਦਿਲ ਵੀ ਹੋਵੇਗਾ। ਕਿਸੇ ਨੇ ਇੱਕ ਵਾਰ ਕਿਹਾ ਸੀ ਕਿ ਕਿਸੇ ਵਿਅਕਤੀ ਦੀ ਗੇਬ ਨੂੰ ਛੂਹਣ ਲਈ ਕਿਰਪਾ ਦੀ ਡੂੰਘੀ ਮਿਹਨਤ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਪਰਮੇਸ਼ੁਰ ਦੇ ਲੋਕ ਹਾਂ, ਪਰਮੇਸ਼ੁਰ ਦੇ ਏਜੰਡੇ ਅਨੁਸਾਰ ਜੀਵਨ ਬਤੀਤ ਕਰਦੇ ਹਾਂ, ਤਾਂ ਇਹ ਇਸ ਗੱਲ 'ਤੇ ਪ੍ਰਭਾਵ ਪਾਏਗਾ ਕਿ ਅਸੀਂ ਪਰਮੇਸ਼ੁਰ ਦੁਆਰਾ ਦਿੱਤੇ ਗਏ ਸਰੋਤਾਂ ਦੀ ਵਰਤੋਂ ਕਿਵੇਂ ਕਰਦੇ ਹਾਂ। ਹੁਣ ਸਾਡਾ ਦੂਜਾ ਸਵਾਲ, ਅਸੀਂ ਕਿਸ ਬਾਰੇ ਚਿੰਤਾ ਕਰਦੇ ਹਾਂ ਜਾਂ ਸਾਨੂੰ ਕਿਹੜੀ ਚੀਜ਼ ਦੀ ਚਿੰਤਾ ਹੈ? ਯੇਸੂ ਸਾਨੂੰ 32 ਆਇਤ ਵਿੱਚ ਦੱਸਦਾ ਹੈ ਕਿ ਧਰਮ ਨਿਰਪੱਖ ਲੋਕ ਜਾਂ ਦੁਨਿਆਵੀ ਸੋਚ ਵਾਲੇ ਲੋਕ, ਉਹ ਉਹਨਾਂ ਨੂੰ ਗੈਰ ਯਹੂਦੀ ਕਹਿੰਦੇ ਹਨ, ਖਾਣ ਪੀਣ ਅਤੇ ਕੱਪੜਿਆਂ ਨਾਲ ਗ੍ਰਸਤ ਹਨ, ਜਾਂ ਉਹਨਾਂ ਬਾਰੇ ਹਰ ਵੇਲੇ ਗੱਲ ਕਰਦੇ ਆ। ਤੁਹਾਨੂੰ ਸਿਰਫ ਇਹ ਦੇਖਣ ਲਈ ਕੋਈ ਵੀ ਮੈਗਜ਼ੀਨ ਖੋਲ੍ਹਣਾ ਪਏਗਾ ਕਿ ਧਰਮ ਨਿਰਪੱਖ ਲੋਕ ਅਜੇ ਵੀ ਇਹਨਾਂ 3 ਬੁਨਿਆਦੀ ਲੋੜਾਂ ਵਿੱਚ ਰੁੱਝੇ ਹੋਏ ਹਨ। ਮੁਸੀਬਤ ਇਹ ਹੈ ਕਿ ਇਹ ਸਿਰਫ ਧਰਮ ਨਿਰਪੱਖ ਲੋਕ ਹੀ ਨਹੀਂ ਜੋ ਉਹਨਾਂ ਦੁਆਰਾ ਗ੍ਰਸਤ ਹਨ, ਬਹੁਤ ਸਾਰੇ ਰੱਬ ਦੇ ਲੋਕ ਵੀ ਉਹਨਾਂ ਦੁਆਰਾ ਗ੍ਰਸਤ ਹਨ। ਸਾਡੀ ਧਰਤੀ ਵਿੱਚ ਜ਼ਿਆਦਾਤਰ ਭੋਜਨ ਦੀ ਕਮੀ ਨਹੀਂ ਹੈ, ਸੋ ਇਸ ਦੀ ਚਿੰਤਾ ਨਹੀਂ ਹੈ। ਜਿੰਨਾ ਸਿਹਤਮੰਦ ਭੋਜਨ, ਫੈਂਸੀ ਭੋਜਨ ਦਾ ਜਨੂੰਨ ਹੈ, ਤਾਂ ਜੋ ਆਪਣੇ ਦੋਸਤਾਂ ਨੂੰ ਅਸੀਂ ਜਿਹੜਾ ਕੀ ਹੈ ਪ੍ਰਭਾਵਿਤ ਕਰ ਸਕੀਏ। TV ਰਸੋਈ ਪ੍ਰੋਗਰਾਮਾਂ ਅਤੇ ਮਸ਼ਹੂਰ ਸ਼ੈੱਫਾਂ ਨਾਲ ਭਰਿਆ ਹੋਇਆ ਹੈ। ਪੀਣ ਵਾਲੀਆਂ ਚੀਜ਼ਾਂ, ਅਲਕੋਹਲ ਅਤੇ ਗੈਰ ਅਲਕੋਹਲਕ ਇਸ਼ਤਿਹਾਰਬਾਜ਼ੀ ਦੇ ਸਟੈਂਡ ਨੂੰ ਭਰ ਦਿੰਦੀਆਂ ਹਨ। ਸਾਨੂੰ ਕੱਪੜਿਆਂ ਦਾ ਜਨੂੰਨ ਹੈ, ਸਾਡੇ ਵਿੱਚ ਬਹੁਤ ਸਾਰੇ ਕਰਦੇ ਹਨ। ਕੱਪੜਿਆਂ ਨਾਲ ਭਰੀ ਅਲਮਾਰੀ, ਨਵੀਨਤਮ ਫੈਸ਼ਨ ਹੋਣੇ ਚਾਹੀਦੇ ਹਨ, ਚੰਗਾ ਦੱਸਣਾ ਚਾਹੀਦਾ ਹੈ, ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਕੀ ਅੰਦਰ ਹੈ ਅਤੇ ਕੀ ਬਾਹਰ ਹੈ। ਮੇਰਾ ਮਤਲਬ ਕਿ ਸਾਨੂੰ ਜੁੱਤੀਆਂ ਦੇ ਜੋੜੇ ਕਿੰਨੇ ਚਾਹੀਦੇ ਹਨ। ਸਾਡਾ ਸਮਾਜ ਖਾਣ ਪੀਣ ਅਤੇ ਕੱਪੜਿਆਂ ਦਾ ਜਨੂੰਨੀ ਹੈ, ਅਤੇ ਅਕਸਰ ਉਹ ਜਨੂੰਨ ਰੱਬ ਦੇ ਲੋਕਾਂ ਵਿੱਚ ਆਪਣਾ ਰਸਤਾ ਲੱਭ ਲੈਂਦਾ ਹੈ। UK ਵਿੱਚ ਅਸੀਂ ਇੱਕ ਅਜਿਹੇ ਸੱਭਿਆਚਾਰ ਵਿੱਚ ਰਹਿੰਦੇ ਹਾਂ ਜਿਸ ਵਿੱਚ ਕਦੇ ਵੀ ਜ਼ਿਆਦਾ ਖਾਣ ਪੀਣ ਅਤੇ ਕੱਪੜੇ ਨਹੀਂ ਸਨ, ਅਤੇ ਫਿਰ ਵੀ ਕਦੇ ਵੀ ਖਾਣ ਪੀਣ ਅਤੇ ਕੱਪੜਿਆਂ ਨਾਲ ਜ਼ਿਆਦਾ ਜਨੂੰਨ ਨਹੀਂ ਹੋਇਆ ਹੈ। ਫਿਰ ਵੀ ਪ੍ਰਭੂ ਯਿਸੂ ਮਸੀਹ ਦੇ ਚੇਲੇ ਵੱਖਰੇ ਹੋਣੇ ਚਾਹੀਦੇ ਹਨ। ਸਾਨੂੰ ਇਹਨਾਂ ਚੀਜ਼ਾਂ ਪ੍ਰਤੀ ਸਾਡੇ ਰਵੱਈਏ ਵਿੱਚ ਦੁਨੀਆ ਦੇ ਬਿਲਕੁਲ ਉਲਟ ਖੜਾ ਹੋਣਾ ਚਾਹੀਦਾ ਹੈ। ਆਇਤ 25 ਵਿੱਚ ਯਿਸੂ ਕਹਿੰਦਾ ਹੈ, ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਆਪਣੇ ਜੀਵਨ ਦੀ ਚਿੰਤਾ ਨਾ ਕਰੋ ਕਿ ਤੁਸੀਂ ਕੀ ਖਾਓਗੇ ਜਾਂ ਪੀਓਗੇ ਜਾਂ ਆਪਣੇ ਸਰੀਰ ਦੀ ਚਿੰਤਾ ਨਾ ਕਰੋ ਕਿ ਤੁਸੀਂ ਕੀ ਪਹਿਨੋਗੇ। ਕੀ ਜੀਵਨ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਨਹੀਂ ਹੈ? ਯੇਸੂ ਕਹਿੰਦਾ ਹੈ ਕਿ ਆਓ ਇੱਥੇ ਤਰਜੀਹਾਂ ਨੂੰ ਠੀਕ ਕਰੀਏ, ਚਿੰਤਾ ਕਰਨਾ ਬੰਦ ਕਰੋ। 26 ਆਇਤ ਵਿੱਚ ਕਹਿੰਦਾ ਉਹ ਯੇਸੂ ਕਹਿੰਦਾ ਹੈ ਕਿ ਆਕਾਸ਼ ਦੇ ਪੰਛੀਆਂ ਵੱਲ ਵੇਖੋ, ਉਹ ਨਾ ਤਾਂ ਬੀਜਦੇ ਹਨ, ਨਾ ਤਾਂ ਵੱਢਦੇ ਹਨ, ਅਤੇ ਨਾ ਹੀ ਕੋਠੇ ਵਿੱਚ ਇਕੱਠਾ ਕਰਦੇ ਹਨ, ਅਤੇ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਪਾਲਦਾ ਹੈ। ਕੀ ਤੁਸੀਂ ਉਹਨਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਨਹੀਂ ਹੋ? ਤੁਸੀਂ ਕੱਪੜਿਆਂ ਦੀ ਚਿੰਤਾ ਕਿਉਂ ਕਰਦੇ ਹੋ? ਤੁਹਾਡਾ ਪਿਤਾ ਖੇਤ ਦੀਆਂ ਲਿਲੀਜ਼ ਨੂੰ ਕੱਪੜੇ ਪਾਉਂਦਾ ਹੈ, ਅਤੇ ਤੁਸੀਂ ਹੋਰ ਕਿੰਨਾ ਵੱਧ ਹੋ। ਆਇਤ 27, ਅਤੇ ਤੁਹਾਡੇ ਵਿੱਚੋਂ ਕੌਣ ਚਿੰਤਾ ਕਰਕੇ ਆਪਣੀ ਉਮਰ ਵਿੱਚ ਇੱਕ ਘੰਟਾ ਵੀ ਵਧਾ ਸਕਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਚਿੰਤਾ ਜਾਂ ਫਿਕਰ ਸਿਰਫ ਇੱਕ ਛੋਟੀ ਜਿਹੀ ਕਮਜ਼ੋਰੀ ਨਹੀਂ ਹੈ ਜਿਸ ਨੂੰ ਅਸੀਂ ਸਾਰੇ ਸਮੇਂ-ਸਮੇਂ 'ਤੇ ਰਾਹ ਦਿੰਦੇ ਹਾਂ? ਇਹ ਇੱਕ ਪਾਪ ਹੈ ਜਿਸ ਦੀ ਮਨਾਹੀ ਹੈ, ਅਤੇ ਯੇਸੂ ਸਾਨੂੰ ਚੰਗੇ ਕਾਰਨ ਦਿੰਦਾ ਹੈ ਕਿਉਂਕਿ ਅਜਿਹਾ ਕਿਉਂ ਹੈ। ਚਿੰਤਾ ਜਾਂ ਪਰੇਸ਼ਾਨੀ ਬੇਲੋੜੀ ਹੈ, ਕਿਉਂਕਿ ਉਹ ਪ੍ਰਭੂ ਪਰਮੇਸ਼ੁਰ ਜਿਹੜਾ ਉਹ ਸਮਰੱਥ ਹੈ, ਸਾਨੂੰ ਹਰ ਚੀਜ਼ ਪ੍ਰਦਾਨ ਕਰ ਸਕਦਾ ਹੈ। ਚਿੰਤਾ ਜਾਂ ਪਰੇਸ਼ਾਨੀ ਬੇਕਾਰ ਹੈ, ਅਤੀਤ ਬਦਲਿਆ ਨਹੀਂ ਜਾ ਸਕਦਾ, ਭਵਿੱਖ ਨੂੰ ਚਾਟ ਨਹੀਂ ਕੀਤਾ ਜਾ ਸਕਦਾ, ਇਸ ਲਈ ਉਹਨਾਂ ਬਾਰੇ ਚਿੰਤਾ ਬੇਕਾਰ ਅਤੇ ਅਪਾਹਜ ਹੈ। ਇਹ ਸ਼ੈਤਾਨ ਦੀ ਇੱਛਾ ਹੈ ਕਿ ਉਹ ਸਾਡੇ ਮਨਾਂ ਨੂੰ ਪਿਛਲੀਆਂ ਦਰਦਨਾਕ ਸਮੱਸਿਆਵਾਂ ਜਾਂ ਅਣਜਾਣ ਭਵਿੱਖ 'ਤੇ ਸਥਿਰ ਰੱਖੇ, ਅਤੇ ਸਾਨੂੰ ਸਾਰੀਆਂ ਸੰਭਵ ਸਮੱਸਿਆ ਬਾਰੇ ਚਿੰਤਾ ਜਾਂ ਚਿੰਤਾ ਦਾ ਕਾਰਨ ਬਣਾਵੇ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸਦੀਪਕਤਾ ਅਤੇ ਵਰਤਮਾਨ ਉੱਤੇ ਧਿਆਨ ਕੇਂਦਰਿਤ ਕਰੀਏ। ਚਿੰਤਾ ਜਾਂ ਪਰੇਸ਼ਾਨੀ ਅੰਨੀ ਹੈ, ਕਿਉਂਕਿ ਇਹ ਰੱਬ ਦੇ ਪ੍ਰਬੰਧ ਦੇ ਸਬਕ ਸਿੱਖਣ ਤੋਂ ਇਨਕਾਰ ਕਰਦੀ ਹੈ। ਚਿੰਤਾ ਜਾਂ ਪਰੇਸ਼ਾਨੀ ਦੀ ਜੜ੍ਹ ਪਰਮਾਤਮਾ 'ਤੇ ਭਰੋਸਾ ਕਰਨ ਦੀ ਅਸਫਲਤਾ ਹੈ। ਜਦੋਂ ਅਸੀਂ ਪਰਮੇਸ਼ੁਰ 'ਤੇ ਭਰੋਸਾ ਨਹੀਂ ਕਰਦੇ ਤਾਂ ਅਸੀਂ ਚਿੰਤਾ ਜਾਂ ਪਰੇਸ਼ਾਨੀ ਵਿੱਚ ਫਸ ਜਾਂਦੇ ਹਾਂ। ਮੈਨੂੰ ਦੱਸੋ ਕਿ ਤੁਹਾਨੂੰ ਕਿਸ ਬਾਰੇ ਚਿੰਤਾ ਹੈ, ਤੁਹਾਡੀ ਚਿੰਤਾ ਦਾ ਕਾਰਨ ਕੀ ਹੈ। ਜਿਸ ਡਿਗਰੀ ਦੀ ਅਸੀਂ ਚਿੰਤਾ ਕਰਦੇ ਹਾਂ ਉਹ ਸਾਨੂੰ ਇਹ ਨਹੀਂ ਦੱਸਦੀ ਕਿ ਸਾਡੇ ਕੋਲ ਕਿੰਨੀਆਂ ਸਮੱਸਿਆਵਾਂ ਹਨ, ਪਰ ਅਸੀਂ ਆਪਣੇ ਰੱਬ 'ਤੇ ਕਿੰਨਾ ਭਰੋਸਾ ਕਰਦੇ ਹਾਂ। ਇਸ ਲਈ ਜੇਕਰ ਚਿੰਤਾ ਜਾਂ ਪਰੇਸ਼ਾਨੀ ਰੱਬ ਦੀ ਮਰਜ਼ੀ ਦੇ ਵਿਰੁੱਧ ਪਾਪ ਹੈ ਤਾਂ ਇਸ ਦਾ ਇਲਾਜ ਕੀ ਹੈ? ਅਤੇ ਇਹ ਸਾਨੂੰ ਸਾਡੇ ਤੀਜੇ ਸਵਾਲ 'ਤੇ ਲਿਆਉਂਦਾ ਹੈ, ਚਿੰਤਾ ਨੂੰ ਦੂਰ ਕਰਨ ਲਈ ਕਿਹੜੀ ਚੀਜ਼ ਦੀ ਲੋੜ ਹੈ। ਚਿੰਤਾ ਅਤੇ ਪਰੇਸ਼ਾਨੀ ਨੂੰ ਦੂਰ ਕਰਨ ਲਈ ਜਿਹੜੀ ਸਭ ਤੋਂ ਬੁਨਿਆਦੀ ਚੀਜ਼ ਦੀ ਲੋੜ ਹੈ ਉਹ ਹੈ ਸਹੀ ਸੋਚ। ਮੈਨੂੰ ਲੱਗਦਾ ਹੈ ਕਿ ਧਰਮ ਨਿਰਪੱਖ ਮਨੋਵਿਗਿਆਨਕ ਸੰਸਾਰ ਨੇ ਵੀ ਇਸ ਨੂੰ ਸਮਝ ਲਿਆ ਹੈ, ਅਤੇ ਲੋਕਾਂ ਨੂੰ ਸੋਚਣ ਦੇ ਨਮੂਨੇ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਧਰਮ ਨਿਰਪੱਖ ਕੰਮ ਕੀਤੇ ਗਏ ਹਨ। ਪੌਲੁਸ ਰੋਮੀਆਂ 12:2 ਵਿੱਚ ਕਹਿੰਦਾ ਹੈ, ਹੁਣ ਤੋਂ ਇਸ ਸੰਸਾਰ ਦੇ ਨਮੂਨੇ ਦੇ ਅਨੁਸਾਰ ਨਾ ਬਣੋ, ਪਰ ਆਪਣੇ ਮਨ ਦੇ ਨਵੀਨੀਕਰਨ ਦੁਆਰਾ ਬਦਲੋ। ਜਿਵੇਂ ਕਿ ਪਵਿੱਤਰਤਾ ਨਾਮਕ ਪ੍ਰਕਿਰਿਆ ਵਿੱਚ ਸਾਡੇ ਮਨਾਂ ਨੂੰ ਨਵਿਆਇਆ ਜਾਂਦਾ ਹੈ, ਸਾਨੂੰ ਇਸ ਪੂਰੇ ਮੁੱਦੇ ਬਾਰੇ ਵੱਧ ਤੋਂ ਵੱਧ ਸਹੀ ਵਿਚਾਰ ਕਰਨੇ ਚਾਹੀਦੇ ਹਨ। ਸਾਨੂੰ ਸਹੀ ਵਿਚਾਰ ਸੋਚਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਪੂਰੇ ਜੀਵਨ ਨੂੰ ਦੇਖਦੇ ਹਾਂ। ਸੋ ਪਹਿਲੀ ਗੱਲ, ਪੂਰੇ ਜੀਵਨ ਨੂੰ ਦੇਖੋ, ਜਾਂ ਆਪਣੇ ਪੂਰੇ ਚਿੰਤਾ ਜਿਹੜੀ ਆਪਣੇ ਪੂਰਾ ਜਿਹੜੀ ਤੁਹਾਡੀ ਜ਼ਿੰਦਗੀ ਆ ਉਹਦੇ ਵੱਲ ਦੇਖੋ। ਦੇਖੋ, ਜਦੋਂ ਅਸੀਂ ਕਿਸੇ ਚੀਜ਼ ਬਾਰੇ ਚਿੰਤਾ ਕਰਨ ਲੱਗਦੇ ਹਾਂ ਤਾਂ ਕੀ ਹੁੰਦਾ ਹੈ? ਜਿਸ ਗੱਲ ਦਾ ਸਾਨੂੰ ਫਿਕਰ ਹੁੰਦਾ ਹੈ ਉਹ ਸਾਡੀ ਸੋਚ ਉੱਤੇ ਹਾਵੀ ਹੋਣ ਲੱਗਦੀ ਹੈ। ਅਸੀਂ ਸਾਰੀ ਜ਼ਿੰਦਗੀ ਨੂੰ ਉਸ ਚੀਜ਼ ਦੀ ਰੋਸ਼ਨੀ ਵਿੱਚ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਜਿਸ ਬਾਰੇ ਅਸੀਂ ਚਿੰਤਾ ਕਰ ਰਹੇ ਹੁੰਦੇ ਹਾਂ। ਸਭ ਕੁਝ ਸਾਡੀ ਚਿੰਤਾ ਦੇ ਉਸ ਪ੍ਰਿਜ਼ਮ ਦੁਆਰਾ ਦੇਖਿਆ ਜਾਂਦਾ ਹੈ। ਸਾਨੂੰ ਲੱਗਦਾ ਹੈ ਕਿ ਹਰ ਚੀਜ਼ ਸਾਡੀ ਚਿੰਤਾ ਨੂੰ ਸੁਲਝਾਉਣ 'ਤੇ ਨਿਰਭਰ ਕਰਦੀ ਹੈ, ਅਤੇ ਅਜਿਹਾ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਦੀ ਹਰ ਚੀਜ਼ ਚਿੰਤਾ ਨਾਲ ਜੁੜੀ ਹੋਈ ਹੈ, ਅਤੇ ਅਸੀਂ ਚਿੰਤਾ ਦੇ ਦੁਸ਼ਟ ਚੱਕਰ ਵਿੱਚ ਫਸ ਜਾਂਦੇ ਹਾਂ। ਅਸੀਂ ਇਸ ਚੱਕਰ ਨੂੰ ਕਿਵੇਂ ਤੋੜ ਸਕਦੇ ਹਾਂ? ਯੇਸੂ ਸਾਨੂੰ ਪੂਰੇ ਜੀਵਨ ਨੂੰ ਵੇਖਣ ਲਈ ਉਤਸ਼ਾਹਿਤ ਕਰਦਾ ਹੈ। ਹਵਾ ਦੇ ਪੰਛੀ ਅਤੇ ਖੇਤ ਦੇ ਫੁੱਲ ਇਹ ਦਿਖਾਉਂਦੇ ਹਨ ਕਿ ਪਰਮੇਸ਼ੁਰ ਕਿੰਨਾ ਸ਼ਾਨਦਾਰ ਡਿਜ਼ਾਈਨਰ ਅਤੇ ਪ੍ਰਦਾਤਾ ਹੈ। ਜੇ ਉਹ ਪੰਛੀਆਂ ਅਤੇ ਫੁੱਲਾਂ ਦੀ ਕੋਮਲ ਦੇਖਭਾਲ ਪ੍ਰਦਾਨ ਕਰਦਾ ਹੈ ਤਾਂ ਆਪਣੇ ਪੁੱਤਰ ਦੀ ਮੌਤ ਦੀ ਬੇਅੰਤ ਕੀਮਤ 'ਤੇ ਖਰੀਦੇ ਗਏ ਲੋਕਾਂ ਲਈ ਹੋਰ ਕਿੰਨਾ ਜ਼ਿਆਦਾ ਪ੍ਰਦਾਨ ਕਰੇਗਾ ਜਾਂ ਕਿੰਨੀ ਜ਼ਿਆਦਾ ਫਿਕਰ ਕਰੇਗਾ। ਕੀ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਕਿ ਪ੍ਰਭੂ ਸਾਡੇ ਲਈ ਉਹ ਸਭ ਕੁਝ ਪ੍ਰਦਾਨ ਕਰੇਗਾ ਜਿਸ ਦੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਲੋੜ ਹੈ? ਇੱਥੋਂ ਤੱਕ ਕਿ ਸਭ ਤੋਂ ਮੁਸ਼ਕਿਲ ਅਜਮਾਇਸ਼ਾਂ ਵਿੱਚ ਵੀ ਜਦੋਂ ਅਸੀਂ ਸਾਹਮਣਾ ਕਰ ਰਹੇ ਹੁੰਦੇ ਹਾਂ ਤਾਂ ਉਸ ਵੇਲੇ ਵੀ ਸਾਨੂੰ ਜਿਹੜਾ ਸਭ ਕੁਝ ਪ੍ਰਦਾਨ ਕਰ ਸਕਦਾ ਹੈ। ਤੁਸੀਂ ਦੇਖਦੇ ਹੋ ਕਿ ਜਦੋਂ ਅਸੀਂ ਕਿਸੇ ਚੀਜ਼ ਬਾਰੇ ਚਿੰਤਿਤ ਹੁੰਦੇ ਹਾਂ ਤਾਂ ਅਸੀਂ ਜੋ ਕਰ ਰਹੇ ਹਾਂ ਉਹ ਸਾਡੀ ਚਿੰਤਾਵਾਂ ਵਿੱਚੋਂ ਲੰਘ ਰਹੇ ਆਪਣੇ ਆਪ ਦੀ ਚੱਲ ਰਹੀ ਟਿੱਪਣੀ ਨੂੰ ਸੁਣਨਾ ਹੁੰਦਾ ਹੈ। ਸਾਨੂੰ ਆਪਣੇ ਆਪ ਨੂੰ ਸੁਣਨਾ ਬੰਦ ਕਰਨਾ ਚਾਹੀਦਾ ਅਤੇ ਆਪਣੇ ਆਪ ਨਾਲ ਗੱਲ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਇਹ ਕਹਿਣ ਦੀ ਜ਼ਰੂਰਤ ਹੈ ਕਿ ਮੇਰਾ ਪਿਤਾ ਮੇਰੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਅਤੇ ਉਹ ਮੈਨੂੰ ਪਿਆਰ ਕਰਦਾ ਅਤੇ ਮੇਰੀ ਹਰ ਲੋੜ ਨੂੰ ਪੂਰਾ ਕਰ ਸਕਦਾ ਹੈ। ਸਾਨੂੰ ਚਿੰਤਾ ਅਤੇ ਪਰੇਸ਼ਾਨੀ ਤੋਂ ਪਿੱਛੇ ਹਟਣ ਦੀ ਲੋੜ ਹੈ ਅਤੇ ਸਾਰੀ ਜ਼ਿੰਦਗੀ ਨੂੰ ਦੇਖੋ ਅਤੇ ਜਾਣੋ ਕਿ ਉਹ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਅਤੇ ਸਾਨੂੰ ਪਿਆਰ ਕਰਦਾ ਅਤੇ ਉਹ ਸਾਡੇ ਲਈ ਉੱਥੇ ਮੌਜੂਦ ਰਹੇਗਾ। ਅੱਗੇ ਸਾਨੂੰ ਸਾਡੇ ਵਾਂਗ ਸਹੀ ਵਿਚਾਰ ਸੋਚਣੇ ਚਾਹੀਦੇ ਹਨ। ਸੋ ਅਗਲੀ ਗੱਲ ਜਿਹੜੀ ਹੈ, ਜੀਵਨ ਦੀ ਕੁਦਰਤ ਨੂੰ ਵੇਖੋ। 27 ਆਇਤ ਵਿੱਚ ਯੇਸੂ ਪੁੱਛਦਾ ਹੈ, ਅਤੇ ਤੁਹਾਡੇ ਵਿੱਚੋਂ ਕੌਣ ਚਿੰਤਾ ਵਿੱਚ ਰਹਿ ਕੇ ਆਪਣੀ ਉਮਰ ਵਿੱਚ 1 ਘੰਟੇ ਦਾ ਵਾਧਾ ਕਰ ਸਕਦਾ ਹੈ? ਕੋਈ ਨਹੀਂ ਕਰ ਸਕਦਾ, ਨਾ ਤੁਸੀਂ ਅਤੇ ਨਾ ਮੈਂ ਅਤੇ ਕੋਈ ਵੀ ਨਹੀਂ। ਇਸ ਦਾ ਕਾਰਨ ਮਸੀਹੀ ਜੀਵਨ ਦਾ ਸੁਭਾਅ ਹੈ। ਮਸੀਹੀ ਵਿਸ਼ਵਾਸੀ ਹੋਣ ਦੇ ਨਾਤੇ ਸਾਡੀ ਜ਼ਿੰਦਗੀ ਸਾਡੇ ਪਿਤਾ ਦੇ ਹੱਥ ਵਿੱਚ ਹੈ। ਉਸ ਨੇ ਸਾਡੇ ਜੀਵਨ ਨੂੰ ਡਿਜ਼ਾਈਨ ਕੀਤਾ, ਉਸ ਨੇ ਸਾਡੇ ਜੀਵਨ ਦੀ ਯੋਜਨਾ ਬਣਾਈ। ਸਾਡੀ ਜ਼ਿੰਦਗੀ ਦਾ ਅੰਤ ਸ਼ੁਰੂ ਤੋਂ ਅਤੇ ਉਸ ਦੇ ਵਿਚਕਾਰ ਹਰ ਕਦਮ ਨੂੰ ਉਹ ਜਾਣਦਾ ਹੈ। ਉਹ ਸਾਡਾ ਪਿਤਾ ਤੁਹਾਡੇ ਲਈ ਅਤੇ ਤੁਹਾਡੇ ਦੁਆਰਾ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਹਰ ਕਦਮ ਦੀ ਯੋਜਨਾ ਬਣਾਉਂਦਾ ਹੈ। ਇਸ ਜੀਵਨ ਵਿੱਚ ਤੁਹਾਡੇ ਕੋਲ ਉਹ ਸਭ ਕੁਝ ਹੋਵੇਗਾ ਜੋ ਤੁਹਾਨੂੰ ਇਸ ਮਕਸਦ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ, ਅਤੇ ਜਦੋਂ ਇਹ ਪੂਰਾ ਹੋ ਜਾਂਦਾ ਹੈ ਤਾਂ ਤੁਹਾਨੂੰ ਉਸ ਦੇ ਨਾਲ ਰਹਿਣ ਅਤੇ ਉਸ ਨਾਲ ਸਦੀਵੀ ਜੀਵਨ ਬਿਤਾਉਣ ਲਈ ਆਪਣੇ ਨਾਲ ਆਪਣੇ ਘਰ ਲੈ ਜਾਂਦਾ ਹੈ ਜਾਂ ਜਾਵੇਗਾ। ਇਸ ਲਈ ਚਿੰਤਾ ਕਿਉਂ ਕਰੋ ਜਦੋਂ ਤੁਹਾਡੀ ਜ਼ਿੰਦਗੀ ਉਸਦੇ ਹੱਥਾਂ ਵਿੱਚ ਹੈ? ਚਿੰਤਿਤ ਕਿਉਂ ਹੋਵੋ ਜਦੋਂ ਉਸ ਕੋਲ ਹਰ ਕਦਮ ਉਸ ਦੀ ਪ੍ਰਭੂਸੱਤਾ ਪ੍ਰਾਚੀਨ ਇੱਛਾ ਦੁਆਰਾ ਆਦੇਸ਼ ਦਿੱਤਾ ਗਿਆ ਹੈ? ਜਦੋਂ ਅਸੀਂ ਚਿੰਤਾ ਕਰਦੇ ਹਾਂ ਤਾਂ ਇਹ ਇੱਕ ਨਿਸ਼ਾਨੀ ਹੈ ਕਿ ਅਸੀਂ ਉਸਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹਾਂ, ਜਾਂ ਅਸੀਂ ਉਸ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਦੇ ਹਾਂ, ਜਾਂ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸਨੂੰ ਨਹੀਂ ਸੌਂਪਿਆ ਹੈ, ਜਾਂ ਜਿਸ ਤਰ੍ਹਾਂ ਸਾਨੂੰ ਆਪਣੇ ਆਪ ਨੂੰ ਸੌਂਪਣਾ ਚਾਹੀਦਾ ਉਸ ਤਰੀਕੇ ਨਾਲ ਅਸੀਂ ਹਾਲੇ ਤੱਕ ਆਪਣੇ ਆਪ ਨੂੰ ਸੌਂਪਿਆ ਨਹੀਂ ਹੈ। ਜਦੋਂ ਅਸੀਂ ਪਿਤਾ ਦੇ ਹੱਥਾਂ ਤੋਂ ਨਿਰੰਤਰ ਜਿਹੜਾ ਕੰਟਰੋਲ ਆ ਉਹ ਆਪਣੇ ਹੱਥਾਂ ਵਿੱਚ ਲੈ ਲੈਂਦੇ ਹਾਂ ਤਾਂ ਅਸੀਂ ਚਿੰਤਾ ਵਿੱਚ ਫਸ ਜਾਂਦੇ ਹਾਂ। ਜੇਕਰ ਅਸੀਂ ਚਿੰਤਾ ਅਤੇ ਫਿਕਰ ਤੋਂ ਮੁਕਤ ਹੋਣਾ ਚਾਹੀਦਾ ਤਾਂ ਸਾਨੂੰ ਆਪਣੇ ਆਪ ਅਤੇ ਆਪਣੀਆਂ ਯੋਜਨਾਵਾਂ ਤੋਂ ਮੁਕਤ ਹੋਣ ਦੀ ਲੋੜ ਹੈ, ਅਤੇ ਪਰ ਇਹ ਉਦੋਂ ਹੀ ਹੋ ਸਕਦਾ ਜਦੋਂ ਸਾਡੇ ਮਨ ਇਸ ਗਿਆਨ ਦੇ ਨਾਲ ਭਰੇ ਹੋਣ ਕਿ ਸਾਡਾ ਪਿਤਾ ਹਰ ਸਾਡੀ ਲੋੜੀਂਦੀ ਚੀਜ਼ ਨੂੰ ਪ੍ਰਦਾਨ ਕਰ ਸਕਦਾ ਹੈ ਅਤੇ ਸਾਨੂੰ ਉਸ ਉੱਤੇ ਪੂਰਾ ਭਰੋਸਾ ਹੈ ਅਤੇ ਉਹਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਬਾਈਬਲ ਵਿੱਚ ਪਰਮੇਸ਼ਰ ਦੀ ਪ੍ਰਭੂਸੱਤਾ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਇਹ ਕੇਵਲ ਇੱਕ ਸੁੱਕੀ ਧਰਮ ਸ਼ਾਸਤਰੀ ਬਹਿਸ ਨਹੀਂ ਹੈ। ਜਦੋਂ ਰਬੜ ਸੜਕ 'ਤੇ ਟਕਰਾਉਂਦਾ ਹੈ ਜਾਂ ਗੱਡੀ ਸੜਕ 'ਤੇ ਜਾਂਦੀ ਹੈ ਤਾਂ ਇਹ ਕੇਵਲ ਪ੍ਰਭੂ ਹੀ ਹੈ ਜੋ ਸਾਡੀਆਂ ਚਿੰਤਾਵਾਂ ਨੂੰ ਦੂਰ ਕਰ ਸਕਦਾ ਹੈ, ਕਿਉਂਕਿ ਇਹ ਕੇਵਲ ਇੱਕ ਪ੍ਰਭੂਸੱਤਾ ਹੈ ਜੋ ਸਾਡੇ ਜੀਵਨ ਨੂੰ ਆਪਣੇ ਹੱਥਾਂ ਵਿੱਚ ਰੱਖਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਉਹ ਨਿਯੰਤਰਣ ਜਾਂ ਕੰਟਰੋਲ ਵਿੱਚ ਹੈ ਤਾਂ ਅਸੀਂ ਚਿੰਤਾ ਅਤੇ ਫਿਕਰ ਦੀ ਵਿਅਰਥਤਾ ਅਤੇ ਉਸ ਉੱਤੇ ਹਰ ਚੀਜ਼ 'ਤੇ ਭਰੋਸਾ ਕਰਨ ਦੀ ਉਦੇਸ਼ ਪੂਰਨਤਾ ਨੂੰ ਦੇਖਦੇ ਹਾਂ। ਜੇ ਰੱਬ ਸ਼ਕਤੀਮਾਨ ਨਹੀਂ ਹੈ ਤਾਂ ਸਾਡੇ ਕੋਲ ਚਿੰਤਾ ਕਰਨ ਦਾ ਕਾਰਨ ਹੈ। ਜੇਕਰ ਰੱਬ ਕੰਟਰੋਲ ਵਿੱਚ ਨਹੀਂ ਹੁੰਦਾ ਤਾਂ ਤੁਸੀਂ ਅਤੇ ਮੈਂ ਅਸਲ ਵਿੱਚ ਕੰਟਰੋਲ ਵਿੱਚ ਹੁੰਦੇ ਹਾਂ ਤਾਂ ਸਾਡੇ ਕੋਲ ਚਿੰਤਾ ਕਰਨ ਦਾ ਬਹੁਤ ਵੱਡਾ ਕਾਰਨ ਹੈ। ਤਾਂ ਫਿਰ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਜੇ ਅਸੀਂ ਕੰਟਰੋਲ ਸਾਡੇ ਆਪਣੇ ਹੱਥਾਂ ਵਿੱਚ ਹੈ। ਪਰ ਜਦੋਂ ਅਸੀਂ ਆਪਣੀਆਂ ਚਿੰਤਾਵਾਂ ਵਿੱਚੋਂ ਲੰਘਦੇ ਹੋਏ ਆਪਣੇ ਆਪ ਦੀ ਚੱਲ ਰਹੀ ਟਿੱਪਣੀ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਸੁਣਨਾ ਬੰਦ ਕਰਨਾ ਚਾਹੀਦਾ ਅਤੇ ਆਪਣੇ ਨਾਲ ਗੱਲ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ। ਯਾਦ ਰੱਖੋ, ਪਹਿਲੀ ਗੱਲ ਜੋ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਉਹ ਹੈ, ਮੇਰਾ ਪਿਤਾ ਮੇਰੀਆਂ ਲੋੜਾਂ ਨੂੰ ਜਾਣਦਾ ਅਤੇ ਉਹ ਮੈਨੂੰ ਪਿਆਰ ਕਰਦਾ ਅਤੇ ਮੇਰੀ ਹਰ ਲੋੜ ਨੂੰ ਪੂਰਾ ਕਰੇਗਾ। ਅਤੇ ਦੂਜੀ ਗੱਲ ਜੋ ਸਾਨੂੰ ਆਪਣੇ ਆਪ ਨੂੰ ਕਹਿਣ ਦੀ ਲੋੜ ਹੈ ਕਿ ਉਹ ਇਹ ਹੈ, ਮੈਂ ਉਸਦੇ ਹੱਥਾਂ ਵਿੱਚ ਹਾਂ, ਉਸਨੇ ਮੈਨੂੰ ਬਣਾਇਆ ਹੈ, ਉਸਦਾ ਮੇਰੇ ਲਈ ਇੱਕ ਉਦੇਸ਼ ਹੈ ਅਤੇ ਕੋਈ ਵੀ ਚੀਜ਼ ਉਸਦੇ ਉਦੇਸ਼ ਨੂੰ ਮੇਰੀ ਜ਼ਿੰਦਗੀ ਵਿੱਚ ਖੇਡੇ ਜਾਣ ਤੋਂ ਨਿਰਾਸ਼ ਕਰ ਨਹੀਂ ਕਰ ਸਕਦੀ। ਤੀਜੀ ਗੱਲ ਜੋ ਸਾਨੂੰ ਦੇਖਣ ਦੀ ਲੋੜ ਹੈ ਉਹ ਹੈ ਕਿ ਪ੍ਰਭੂ ਦੀ ਉਧਾਰਤਾ। ਜੈਨਰੋਸਿਟੀ ਪਰਮੇਸ਼ਵਰ ਦੀ। ਸ਼ੈਤਾਨ ਸਾਨੂੰ ਇਸ ਝੂਠ ਨਾਲ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਕਿਸੇ ਤਰ੍ਹਾਂ ਜਾਂ ਕਿਸੇ ਹੋਰ ਤਰ੍ਹਾਂ ਪਰਮੇਸ਼ਵਰ ਦੇ ਦਿਲ ਵਿੱਚ ਸਾਡੇ ਹਿੱਤ ਨਹੀਂ ਹਨ, ਕਿ ਕਿਸੇ ਤਰ੍ਹਾਂ ਜਾਂ ਹੋਰ ਤਰ੍ਹਾਂ ਅਸੀਂ ਆਪਣੇ ਆਪ ਇਸ ਨੂੰ ਆਪਣੇ ਲਈ ਬਿਹਤਰ ਕਰ ਸਕਦੇ ਹਾਂ। ਯਿਸੂ ਨੇ ਇਸ ਨੂੰ ਮੱਤੀ 6 ਬਾਪ ਦੇ 24 ਤੋਂ 30 ਵਿੱਚ ਸਪਸ਼ਟ ਕਰ ਦਿੱਤਾ। ਯਿਸੂ ਕਹਿੰਦਾ ਹੈ, ਦੇਖੋ ਕਿ ਉਹ ਹਵਾ ਦੇ ਪੰਛੀਆਂ ਦੀ ਦੇਖਭਾਲ ਕਿਵੇਂ ਕਰਦਾ ਹੈ, ਉਹ ਉਹਨਾਂ ਲਈ ਪ੍ਰਬੰਧ ਕਰਦਾ ਹੈ, ਅਤੇ ਤੁਸੀਂ ਉਹਨਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੋ। ਜੇ ਉਹ ਪੰਛੀਆਂ ਦੀ ਪਰਵਾਹ ਕਰਦਾ ਹੈ ਤਾਂ ਉਸ ਦੇ ਲੋਕਾਂ ਦੀ ਕਿੰਨੀ ਜ਼ਿਆਦਾ ਦੇਖਭਾਲ ਹੋਵੇਗੀ ਜੋ ਉਹਦੀ ਮਹਿਮਾ ਦਿਖਾਉਣ ਅਤੇ ਉਸਦੇ ਗੁਣ ਗਾਉਣ ਲਈ ਬਣਾਏ ਗਏ ਹਨ। ਜੇ ਉਹ ਖੇਤ ਦੇ ਘਾਹ ਨੂੰ ਅਜਿਹੀ ਸੁੰਦਰਤਾ ਨਾਲ ਪਹਿਰਾਵਾ ਦਿੰਦਾ ਹੈ ਜੋ ਸੁਲੇਮਾਨ ਵੀ ਪ੍ਰਾਪਤ ਨਹੀਂ ਕਰ ਸਕਦਾ ਸੀ, ਤਾਂ ਉਸਦੇ ਅਨਮੋਲ ਲੋਕ ਕਿੰਨੇ ਵੱਧ ਹਨ। ਤਰਕ ਸੰਪੂਰਨ ਅਤੇ ਅਚਲ ਹੈ। ਇਸ ਸੱਚਾਈ ਨੂੰ ਸਾਡੇ ਮਨਾਂ ਵਿੱਚ ਡੁੱਲਣ ਦਿਓ, ਅਤੇ ਸਾਨੂੰ ਇਹ ਉਸ ਕਿਸਮ ਦੀ ਭੱਜ ਦੌੜ ਤੋਂ ਬਚਾਉਂਦਾ ਹੈ ਜਿਸ ਵਿੱਚ ਮੂਰਖ ਲੋਕ ਸ਼ਾਮਲ ਹੁੰਦੇ ਹਨ। ਜਦੋਂ ਤੁਸੀਂ ਆਪਣੀਆਂ ਚਿੰਤਾਵਾਂ ਵਿੱਚੋਂ ਲੰਘਦੇ ਹੋਏ ਆਪਣੇ ਆਪ ਦੀ ਚੱਲ ਰਹੀ ਟਿੱਪਣੀ ਨੂੰ ਸੁਣਦੇ ਹੋ, ਆਪਣੇ ਆਪ ਨੂੰ ਸੁਣਨਾ ਬੰਦ ਕਰੋ ਅਤੇ ਆਪਣੇ ਆਪ ਨਾਲ ਗੱਲ ਕਰਨਾ ਸ਼ੁਰੂ ਕਰੋ। ਆਪਣੇ ਆਪ ਨੂੰ ਦੱਸੋ, ਪਹਿਲੀ ਗੱਲ, ਮੇਰਾ ਪਿਤਾ ਮੇਰੀਆਂ ਲੋੜਾਂ ਨੂੰ ਜਾਣਦਾ, ਉਹ ਮੈਨੂੰ ਪਿਆਰ ਕਰਦਾ, ਮੇਰੀ ਹਰ ਲੋੜ ਨੂੰ ਪੂਰਾ ਕਰਦਾ। ਦੂਜਾ, ਮੈਂ ਉਹਦੇ ਹੱਥਾਂ ਵਿੱਚ ਹਾਂ, ਉਸਨੇ ਮੈਨੂੰ ਬਣਾਇਆ, ਉਸਦਾ ਮੇਰੇ ਲਈ ਇੱਕ ਉਦੇਸ਼ ਹੈ, ਅਤੇ ਕੋਈ ਵੀ ਚੀਜ਼ ਉਸਦੇ ਉਦੇਸ਼ ਨੂੰ ਮੇਰੀ ਜ਼ਿੰਦਗੀ ਵਿੱਚ ਖੇਡੇ ਜਾਣ ਤੋਂ ਨਿਰਾਸ਼ ਨਹੀਂ ਕਰ ਸਕਦੀ। ਅਤੇ ਤੀਜੀ ਗੱਲ ਜੋ ਤੁਹਾਨੂੰ ਆਪਣੇ ਆਪ ਨੂੰ ਕਹਿਣ ਦੀ ਜ਼ਰੂਰਤ ਹੈ, ਉਹ ਹੈ ਕਿ ਮੇਰਾ ਪਿਤਾ ਉਧਾਰ ਹੈ, ਉਧਾਰ ਜਾਂ ਸਾਰਾ ਕੁਛ ਪ੍ਰਦਾਨ ਕਰਨ ਵਾਲਾ ਹੈ। ਜੇ ਉਹ ਪੰਛੀਆਂ ਅਤੇ ਖੇਤ ਦੇ ਫੁੱਲਾਂ ਲਈ ਪ੍ਰਬੰਧ ਕਰਦਾ, ਤਾਂ ਉਹ ਮੇਰੇ ਲਈ ਹੋਰ ਕਿੰਨਾ ਕੁਝ ਪ੍ਰਬੰਧ ਕਰੇਗਾ। ਸਾਰੀ ਉਮਰ ਨੂੰ ਦੇਖੋ, ਜੀਵਨ ਦੀ ਪ੍ਰਕਿਰਤੀ ਨੂੰ ਵੇਖੋ, ਪ੍ਰਭੂ ਦੀ ਉਦਾਰਤਾ ਨੂੰ ਵੇਖੋ, ਅਤੇ ਅੰਤ ਵਿੱਚ ਪਹਿਲਾਂ ਸਵਰਗ ਦੇ ਰਾਜ ਦੀ ਭਾਲ ਕਰੋ। ਸਾਡੇ ਕੋਲ ਜੋ ਪਹਿਲਾਂ ਹੀ ਹੈ ਉਸ ਤੋਂ ਵੱਧ ਪ੍ਰਾਪਤ ਕਰਨਾ ਚਿੰਤਾ ਅਤੇ ਫਿਕਰ ਨੂੰ ਕਦੇ ਵੀ ਠੀਕ ਨਹੀਂ ਕਰ ਸਕਦਾ। ਬਹੁਤ ਸਾਰੇ ਲੋਕ ਇਹ ਗਲਤੀ ਕਰਦੇ ਹਨ, ਜੇ ਮੇਰੇ ਕੋਲ ਥੋੜ੍ਹਾ ਜਿਹਾ ਹੋਰ ਹੋਵੇ ਤਾਂ ਸਭ ਕੁਝ ਠੀਕ ਹੋਜੂ, ਪਰ ਇਹ ਕਦੇ ਹੁੰਦਾ ਨਹੀਂ। ਚਿੰਤਾ ਨੂੰ ਕਦੇ ਵੀ ਸਿਰਫ ਭਰੋਸੇ ਨਾਲ ਨਜਿੱਠਿਆ ਚਿੰਤਾ ਨੂੰ ਕਦੇ ਵੀ ਸਿਰਫ ਇਸ ਭਰੋਸੇ ਨਾਲ ਨਜਿੱਠਿਆ ਜਾ ਸਕਦਾ ਕਿ ਸਾਡੀਆਂ ਸਾਰੀਆਂ ਲੋੜਾਂ ਸਾਡੇ ਪ੍ਰਭੂ ਅਤੇ ਰਾਜਾ ਦੁਆਰਾ ਪੂਰੀਆਂ ਕੀਤੀਆਂ ਜਾਣਗੀਆਂ। ਇਸ ਕਾਰਨ ਕਰਕੇ ਸਾਡੇ ਜੀਵਨ ਵਿੱਚ ਮੁੱਖ ਪ੍ਰੇਰਣਾ, ਮੁੱਖ ਅਭਿਲਾਸ਼ਾ ਜੋ ਸਾਨੂੰ ਰਾਜੇ ਦੇ ਅਧਿਕਾਰ ਅਧੀਨ ਰਹਿਣ ਲਈ ਪ੍ਰੇਰਿਤ ਕਰਦੀ ਹੈ, ਅਤੇ ਉਸਦੇ ਰਾਜ ਨੂੰ ਨੈਤਿਕ, ਸਮਾਜਿਕ, ਭੂਗੋਲਿਕ ਅਤੇ ਨਿੱਜੀ ਤੌਰ 'ਤੇ ਅੰਦਰੂਨੀ ਅਤੇ ਅਧਿਆਤਮਿਕ ਤੌਰ 'ਤੇ ਹਰ ਸੰਭਵ ਤਰੀਕੇ ਨਾਲ ਵਾਧਾ ਦੇਖਣਾ ਚਾਹੀਦਾ ਹੈ। ਆਇਤ 33, ਪਰ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਸਦੀ ਧਾਰਮਿਕਤਾ ਨੂੰ ਪਾਲੋ, ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਜੋੜ ਦਿੱਤੀਆਂ ਜਾਣਗੀਆਂ। ਪਹਿਲਾਂ ਉਹਦੇ ਰਾਜ ਦੀ ਭਾਲ ਕਰੋ, ਮਤਲਬ ਕਿ ਉਸਦਾ ਰਾਜ ਸਾਡੀ ਨੰਬਰ 1 ਤਰਜੀਹ ਹੋਣੀ ਚਾਹੀਦੀ ਆ। ਜਦੋਂ ਸਾਡੇ ਦਿਲ ਉਸਦੀ ਧਾਰਮਿਕਤਾ ਨੂੰ ਸਾਡੇ ਜੀਵਨ ਦੇ ਹਰ ਹਿੱਸੇ ਵਿੱਚ ਫੈਲਾਉਣ ਲਈ ਤਿਆਰ ਹੁੰਦੇ ਹਨ, ਤਦ ਅਤੇ ਕੇਵਲ ਤਦ ਹੀ ਸਾਡੀਆਂ ਤਰਜੀਹਾਂ ਕ੍ਰਮ ਵਿੱਚ ਹੁੰਦੀਆਂ ਹਨ ਜਾਂ ਸਹੀ ਹੁੰਦੀਆਂ ਹਨ, ਅਤੇ ਸਾਨੂੰ ਦੋ ਚੀਜ਼ਾਂ ਫਿਰ ਮਿਲਣਗੀਆਂ। ਨੰਬਰ 1, ਸਾਨੂੰ ਜਿਹੜੀ ਵੀ ਲੋੜ ਹੈ ਉਹ ਮੁਹੱਈਆ ਕਰੇਗਾ। ਉਸਨੇ ਕਦੇ ਵੀ ਆਪਣੇ ਬੱਚਿਆਂ ਵਿੱਚੋਂ ਇੱਕ ਨੂੰ ਵੀ ਨਿਰਾਸ਼ ਨਹੀਂ ਕੀਤਾ। ਨੰਬਰ 2, ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਬਾਰੇ ਅਸੀਂ ਸੋਚਿਆ ਸੀ ਕਿ ਸਾਨੂੰ ਲੋੜ ਹੈ, ਸਾਨੂੰ ਪਤਾ ਲੱਗੇਗਾ ਕਿ ਸਾਨੂੰ ਅਸਲ ਵਿੱਚ ਬਿਲਕੁਲ ਵੀ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਸੀ, ਅਤੇ ਹੁਣ ਸਾਨੂੰ ਉਹ ਚੀਜ਼ ਨਹੀਂ ਚਾਹੀਦੀ ਜਾਂ ਅਸੀਂ ਉਸ ਨੂੰ ਨਹੀਂ ਚਾਹੁੰਦੇ। ਅੰਤ ਵਿੱਚ ਚਿੰਤਾ ਅਤੇ ਫਿਕਰ ਦੀ ਥਾਂ ਸਾਨੂੰ ਸੰਤੁਸ਼ਟੀ ਮਿਲਦੀ ਹੈ। ਪਹਿਲਾਂ ਉਸਦੇ ਰਾਜ ਅਤੇ ਉਸਦੀ ਧਾਰਮਿਕਤਾ ਦੀ ਭਾਲ ਕਰੋ, ਫਿਰ ਇਹ ਚੀਜ਼ਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ। ਇਸ ਲਈ ਯਿਸੂ ਨੇ ਆਇਤ 34 ਵਿੱਚ ਕਿਹਾ, ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਆਪਣੇ ਆਪ ਲਈ ਚਿੰਤਾ ਆਪ ਕਰੇਗਾ, ਦਿਨ ਲਈ ਆਪਣੀ ਮੁਸੀਬਤ ਕਾਫੀ ਹੈ। ਅਸੀਂ ਬਹੁਤ ਚਿੰਤਾ ਅਤੇ ਪਰੇਸ਼ਾਨੀ ਅਤੇ ਅਨਿਸ਼ਚਿਤਤਾ ਦੇ ਦਿਨਾਂ ਵਿੱਚ ਰਹਿੰਦੇ ਹਾਂ। ਸਾਡੇ ਕੋਲ ਕ੍ਰੇਜ਼ੀ ਜਿਹੜੀ ਊਰਜਾ ਜਾਂ ਬਿਜਲੀ ਦੀ ਲਾਗਤ ਦੇ ਨਾਲ ਜੀਵਨ ਸੰਕਟ ਦੀ ਲਾਗਤ ਹੈ। ਸਾਡੇ ਕੋਲ ਵਿਸ਼ਵ ਵਿਆਪੀ ਮਹਾਂਮਾਰੀ ਦਾ ਨਤੀਜਾ ਹੈ। ਸਾਡੇ ਕੋਲ ਯੂਕਰੇਨ ਵਿੱਚ ਜੰਗ ਲੱਗੀ ਹੋਈ ਹੈ। ਸੰਸਾਰ ਵਿੱਚ ਪਛਾਣ ਅਤੇ ਸਥਾਨ ਨੂੰ ਲੈ ਕੇ ਸਾਡੇ ਕੋਲ ਨਿੱਜੀ ਸੰਕਟ ਹਨ। ਪਰ ਸਾਨੂੰ ਚਿੰਤਾ ਕਿਉਂ ਕਰਨੀ ਚਾਹੀਦੀ ਹੈ ਜਦੋਂ ਪਰਮੇਸ਼ੁਰ ਸਭਨਾਂ ਚੀਜ਼ਾਂ ਦਾ ਰਾਜ ਕਰਨ ਵਾਲਾ ਸਾਡਾ ਪਿਤਾ ਬਣ ਗਿਆ ਹੈ? ਜਦੋਂ ਉਸਨੇ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਹੈ, ਤਾਂ ਚਿੰਤਾ ਕਰਨਾ ਤਰਕ ਸੰਗਤ ਜਾਂ ਵਾਜਬ ਨਹੀਂ ਹੈ। ਤਾਂ ਤੁਸੀਂ ਅਸਲ ਵਿੱਚ ਕਿਹੜੀਆਂ ਚੀਜ਼ਾਂ ਦੀ ਕਦਰ ਕਰਦੇ ਹੋ, ਤੁਹਾਨੂੰ ਕਿਸ ਚੀਜ਼ ਦੀ ਚਿੰਤਾ ਹੈ। ਸਮੁੱਚੀ ਜ਼ਿੰਦਗੀ ਵੱਲ ਦੇਖੋ, ਜੀਵਨ ਦੀ ਪ੍ਰਕਿਰਤੀ ਨੂੰ ਵੇਖੋ, ਪਰਮੇਸ਼ੁਰ ਦੀ ਉਦਾਰਤਾ ਨੂੰ ਵੇਖੋ ਅਤੇ ਪਹਿਲਾਂ ਉਹਦੇ ਰਾਜ ਦੀ ਭਾਲ ਕਰੋ, ਰਾਜ ਅਤੇ ਉਸਦੀ ਧਾਰਮਿਕਤਾ ਦੀ ਭਾਲ ਕਰੋ। ਚਿੰਤਾ ਅਤੇ ਫਿਕਰ ਨੂੰ ਦੂਰ ਕਰਨ ਦਾ ਇਹ ਸਮਾਂ ਹੈ। ਆਮੀਨ।